ਸੰਤ ਜੀ ਮਹਾਰਾਜ ਦਾ ਮਿਲਾਪ। ਕਹਿੰਦੇ ਹਨ, ਦੁੱਖ ਵੀ ਪਰਮੇਸ਼ਰ ਨੇ ਆਪਣੇ ਵੱਲ ਖਿੱਚਣ ਲਈ ਇੱਕ ਜੰਜੀਰ ਰੱਖੀ ਹੈ। ਸਾਖਤ ਮੂੜ ਅਚੇਤ ਨਾ ਚਿੱਤ ਹੈ, ਦੁੱਖ ਲਾਗੇ ਤਾਂ ਰਾਮ ਪੁਕਾਰਾ ਹੈ। ਅਥਵਾ ਵਿਖੇ ਰਾਜ ਤੇ ਅੰਧਲਾ ਭਾਰੀ, ਦੁੱਖ ਲਾਗੇ ਰਾਮ ਨਾਮ ਚਿਤਾਰੀ। ਤਦੇ ਹੀ ਜੂਰ ਨੇ ਦੁੱਖ ਨੂੰ ਦਾਰੂ ਕਥਨ ਕੀਤਾ ਹੈ, ਦੁੱਖ ਦਾਰੂ ਸੁਖ ਰੋਗ ਪਾਇਆ। ਜਦੋਂ ਇਹ 1947 ਦੇ ਸਮੇਂ ਜਗਾਦਰੀ ਆਪਣਾ ਟਰੱਕ ਚਲਾਉਂਦਾ ਸੀ, 15 ਅਗਸਤ ਨੂੰ ਹਿੰਦੁਸਤਾਨ ਤੇ ਪਾਕਿਸਤਾਨ ਅੱਡ ਅੱਡ ਹੋ ਗਏ। ਮੁਸਲਮਾਨਾਂ ਨੇ ਹਿੰਦੂਆਂ ਦੇ ਖੂਨ ਨਾਲ ਆਪਣੇ ਹੱਥ ਰੰਗੇ, ਨਿਰਦੋਸ਼ੇ ਗਰੀਬ ਬੰਦੇ ਜ਼ਾਲਮਾਂ ਦੇ ਹੱਥੋਂ ਮੌਤ ਦੇ ਘਾਟ ਉਤਾਰੇ ਗਏ। ਇਧਰ ਹਿੰਦੂ ਸਿੱਖਾਂ ਨੇ ਵੀ ਬਦਲਾ ਲੈਣ ਵਾਸਤੇ ਆਪਣੇ ਦਿਲੀ ਅਰਮਾਨ ਕੱਢੇ। ਬੰਦੇ ਨੇ ਰਾਕਸ਼ ਦਾ ਰੂਪ ਧਾਰਨ ਕਰ ਲਿਆ, ਇੱਕ ਦੂਜੇ ਨੂੰ ਮੂਲੀ ਗਾਜਰ ਸਮਾਨ ਕਤਲ ਕਰ ਰਿਹਾ ਸੀ। 4 ਸਤੰਬਰ 1947 ਨੂੰ ਸਰਦਾਰ ਮੇਵਾ ਸਿੰਘ ਦੀ ਗੱਡੀ, ਜਿਸ ਨੂੰ ਇਹ ਆਪ ਚਲਾ ਰਿਹਾ ਸੀ, ਜਮੁਨਾ ਦੇ ਪੁਲ ਤੇ ਪੁੱਜੀ। ਇਸ ਦੇ ਕਲੀਂਡਰ ਪ੍ਰਕਾਸ਼ ਚੰਦ, ਜਿਸ ਦਾ ਤਬਦੀਲੀ ਸਮੇਂ ਅੰਮ੍ਰਿਤਸਰ ਸਾਰਾ ਪਰਿਵਾਰ ਹੀ ਮੁਸਲਮਾਨਾਂ ਨੇ ਮਾਰ ਦਿੱਤਾ ਸੀ, ਉਸ ਬਦਲੇ ਦੀ ਅੰਦਰ ਅੱਗ ਭੜਕੀ ਨੇ ਮੁਸਲਮਾਨ ਦੇ ਭੁਲੇਖੇ ਕਿਸੇ ਹਿੰਦੂ ਅਫਸਰ ਨੂੰ ਛੁਰੇ ਨਾਲ ਮਾਰ ਦਿੱਤਾ। ਪਤਾ ਲੱਗਣ ਤੇ ਕਿ ਹਿੰਦੂ ਮਾਰਿਆ ਗਿਆ, ਉਹ ਤਾਂ ਉਸੇ ਸਮੇਂ ਹੀ ਭੱਜ ਗਿਆ। ਕੇਸ ਡਰਾਈਵਰ ਮਾਲਕ ਦੇ ਜੁੰਮੇ ਆ ਬਣਿਆ। ਉਸੇ ਵੇਲੇ ਆਪਣੇ ਮਨ ਦੀ ਘਬਰਾਹਟ ਨਾਲ ਇਹ ਮੇਵਾ ਸਿੰਘ ਰਾਤ ਦੀ ਗੱਡੀ ਬੈਠ ਕੇ ਪੰਜਾਬ ਆ ਪੁੱਜਾ। ਸਾਰਿਆਂ ਪਾਸਿਆਂ ਵੱਲ ਨਿਗਾਹ ਮਾਰੀ, ਦੁਖੀ ਦੁੱਖ ਦਿਸੇ। ਰਿਸ਼ਤੇਦਾਰ ਤੇ ਸੰਬੰਧੀ ਵੀ ਇਹੋ ਜਿਹੇ ਮੌਕੇ ਤੇ ਸਾਥ ਛੱਡ ਜਾਂਦੇ ਹਨ। ਇਸ ਨੂੰ ਆਪਣੇ ਬਚਣ ਦੀ ਕੋਈ ਆਸ ਉਮੀਦ ਨਹੀਂ ਸੀ। ਅਖੀਰ ਨੂੰ ਗੱਡੀ ਤੋਂ ਉੱਤਰ ਸਿੱਧਾ ਕਰਮਸਰ ਆਇਆ। ਜਦੋਂ ਨਹਿਰ ਦੀ ਪਟੜੀ ਤੋਂ ਚੱਲ ਕੇ ਫਾਟ ਕੋਲ ਆਇਆ ਤਾਂ ਮਨ ਵਿੱਚ ਇਹ ਨਿਸ਼ਚਾ ਕੀਤਾ, ਦੁਨਿਆਵੀ ਅਦਾਲਤਾਂ ਦੀ ਥਾਂ ਕੀ ਗੱਲ ਹੈ, ਇਹ ਚਾਰ ਦੀਵਾਰੀ ਅੰਦਰ ਤਾਂ ਧਰਮ ਰਾਜ ਦੀ ਵੀ ਪੇਸ਼ ਨਹੀਂ ਜਾ ਸਕਦੀ। 5 ਸਤੰਬਰ ਨੂੰ ਸਵੇਰੇ ਮਹਾਂਪੁਰਸ਼ਾਂ ਦੇ ਦੀਦਾਰ ਕੀਤੇ, ਹਜ਼ੂਰ ਭੋਰੇ ਦੇ ਬਰਾਂਡੇ ਅੰਦਰ ਹੀ ਕੁਰਸੀ ਤੇ ਸਜੇ ਸਨ। ਜਦੋਂ ਸੰਤ ਜੀ ਮਹਾਰਾਜ ਨੇ ਸਭਨਾਂ ਨੂੰ ਦਰਸ਼ਨ ਦਿੱਤੇ ਤੇ ਸਾਰੇ ਪ੍ਰੇਮੀ ਆਪੋ ਆਪਣੀ ਭਾਵਨਾ ਅਨੁਸਾਰ ਭੇਟਾ ਰੱਖ ਕੇ ਨਮਸਕਾਰਾਂ ਕਰਦੇ, ਬਚਨ ਸੁਣਦੇ ਤੇ ਮੰਗਾਂ ਮੰਗਦੇ ਸਨ। ਸਮਾਂ ਹੋਣ ਤੇ ਸੇਵਾਦਾਰ ਨੇ ਸਾਰਿਆਂ ਨੂੰ ਜਾਣ ਦਾ ਇਸ਼ਾਰਾ ਕੀਤਾ। ਸਾਰੀ ਸੰਗਤ ਛਨੇ ਛਨੇ ਨਮਸਕਾਰ ਕਰਕੇ ਉੱਠੀ ਤੇ ਬਾਹਰ ਆ ਗਈ, ਪਰ ਇਹ ਸੇਵਾਦਾਰ ਦੇ 2-3 ਵਾਰੀ ਕਹਿਣ ਤੇ ਵੀ ਨਾ ਉੱਠਿਆ ਤਾਂ ਹਜ਼ੂਰ ਨੇ ਇਸ ਦਾ ਮੁਰਝਾਇਆ ਚਿਹਰਾ ਤੱਕਿਆ, ਉਪਰੰਤ ਚੜ੍ਹਦੀ ਜਵਾਨੀ ਦੇ ਮੁੱਛ ਪੁੱਟ ਗੱਭਰੂ ਨੂੰ ਪੁੱਛਿਆ, ਜਿਸ ਦੀ ਉਸ ਸਮੇਂ ਕੇਵਲ 17 ਸਾਲ ਦੀ ਉਮਰ ਸੀ, ਕਾਕਾ ਕੀ ਗੱਲ ਹੈ, ਇੱਥੇ ਬੈਠਾ ਹੈ। ਉਸਨੇ ਘਬਰਾਏ ਮਨ ਨਾਲ ਆਹ ਤੋਂ ਅੰਤ ਤੱਕ ਸਾਰੀ ਵਾਰਤਾ ਦੱਸ ਦਿੱਤੀ ਤੇ ਕਿਹਾ, ਮਹਾਰਾਜ ਮੈਨੂੰ ਆਪਣੇ ਬਚਾਅ ਲਈ ਹੋਰ ਕੋਈ ਥਾਂ ਨਹੀਂ ਸੁਝੀ, ਆਪ ਹੀ ਮੇਰੇ ਤੇ ਤਰਸ ਕਰੋ। ਇਸ ਦੀ ਬੇਨਤੀ ਸੁਣ ਕੇ ਸੰਤ ਜੀ ਮਹਾਰਾਜ ਚੁੱਪ ਕਰ ਗਏ। ਇਹ ਹੱਥ ਜੋੜੀ ਸਾਹਮਣੇ ਬੈਠਾ ਚਿਹਰੇ ਵੱਲ ਤੱਕ ਰਿਹਾ ਸੀ ਤੇ ਰਿਹਾ ਹੈ। ਕੁਛ ਕੁ ਸਮੇਂ ਬਾਅਦ ਉੱਤਰ ਦਿੱਤਾ, ਚੰਗਾ ਗੁਰੂ ਭਲੀ ਕਰੇਗਾ, ਹਜ਼ੂਰ ਦਾ ਹੁਕਮ ਹੈ, ਕੋਟ ਪਰਾਦੀ ਸੰਤ ਸੰਗ ਉਧਰੇ ਜਮ ਤਾ ਕੇ ਨੇੜ ਨਾ ਆਵੇ, ਪਰ ਹੁਣ ਤੂੰ ਉਤ ਛੱਕ ਲੈ, ਅੱਜ ਤੋਂ ਬਾਅਦ ਮਾਸ ਸ਼ਰਾਬ ਨੂੰ ਮੂੰਹ ਨਾ ਲਾਵੀ। ਨਿੱਤਾ ਪ੍ਰਤੀ ਆਪਣੇ ਨਿੱਤ ਨੇਮ ਤੋਂ ਇਲਾਵਾ ਉਸ ਮਰਨ ਵਾਲੇ ਪ੍ਰਾਣੀ ਦੇ ਨਿਮਿਤ 40 ਦਿਨ ਇੱਕ ਸੁਖਨੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਦਿਆ ਕਰ। ਇਸ ਪਰਾਹ ਚਿੱਤ ਨਾਲ ਅੱਗੇ ਪਰਲੋਕ ਜਾਣ ਤੋਂ ਪਹਿਲਾਂ ਪਹਿਲਾਂ ਇਹ ਹਿਸਾਬ ਮੁੱਕ ਜਾਵੇਗਾ, ਭਾਵੇਂ ਤੇਰਾ ਕੋਈ ਦੋਸ਼ ਨਹੀਂ, ਪਰ ਫੇਰ ਵੀ ਇਸ ਵਿੱਚ ਤੇਰਾ ਭਲਾ ਹੈ ਅਤੇ ਉਸ ਮਰਨ ਵਾਲੇ ਦੀ ਆਤਮਾ ਵੀ ਸ਼ਾਂਤ ਰਹੇਗੀ। ਫਿਰ ਜਿੱਥੇ ਮਰਜ਼ੀ ਹੈ ਬੇਫਿਕਰ ਹੋ ਕੇ ਵਿਚਰ, ਗੁਰੂ ਨਾਨਕ ਰਾਖਾ ਹੈ, ਤੈਨੂੰ ਕਿਸੇ ਦਾ ਵੀ ਭੈ ਨਹੀਂ, ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ। ਇਹ ਪਵਿੱਤਰ ਵਚਨ ਸੁਣ ਕੇ ਇਸ ਦਾ ਮਨ ਗਦਗਦ ਹੋ ਗਿਆ, ਨੇਤਰਾਂ ਵਿੱਚ ਵਿਰਾਗ ਦਾ ਜਾਲ ਆ ਗਿਆ। ਹਜ਼ੂਰ ਦੀ ਆਗਿਆ ਪਾ ਕੇ ਤੇ ਭਾਵਨਾ ਨਾਲ ਨਮਸਕਾਰ ਕਰਕੇ ਗੁਰੂ ਕੇ ਲੰਗਰੋਂ ਪ੍ਰਸ਼ਾਦ ਛਕਿਆ। ਦੂਸਰੇ ਦਿਨ ਅੰਮ੍ਰਿਤ ਪਾਨ ਕਰਕੇ ਸੰਤ ਜੀ ਮਹਾਰਾਜ ਤੋਂ ਨਾਮ ਜਪਣ ਦੀ ਜੁਗਤੀ ਪੁੱਛ ਲਈ। ਫੇਰ ਤਾਂ ਇਹ ਇੱਥੇ ਰਹਿ ਕੇ ਗੁਰੂ ਘਰ ਦੀ ਸੇਵਾ ਵਿੱਚ ਜੁਟ ਗਿਆ। ਜਦੋਂ ਇਸ ਨੂੰ ਸੇਵਾ ਕਰਦੇ 1 ਮਹੀਨਾ ਹੋਇਆ, ਖਤ ਪਾ ਕੇ ਜਗਾਦਰੀ ਤੋਂ ਪਤਾ ਕੀਤਾ, ਉਧਰੋਂ ਉੱਤਰ ਆਇਆ ਕਿ ਮਰਨ ਵਾਲੇ ਦਾ ਪਤਾ ਨਾ ਲੱਗਣ ਕਰਕੇ ਮੁਕੱਦਮਾ ਨਹੀਂ ਚੱਲਿਆ, ਤੂੰ ਹੁਣ ਇੱਥੇ ਆ ਜਾ। ਸੰਤ ਜੀ ਮਹਾਰਾਜ ਦੀ ਆਗਿਆ ਪਾ ਕੇ ਇਹ ਵਾਪਸ ਜਗਾਦਰੀ ਚਲਾ ਗਿਆ। ਉਸ ਦਿਨ ਤੋਂ ਬਾਅਦ ਇਹ ਹਜ਼ੂਰ ਦੇ ਚਰਨਾਂ ਦਾ ਪੱਕਾ ਸ਼ਰਧਾਲੂ ਬਣ ਗਿਆ। ਇਸ ਦੀ ਪ੍ਰੇਰਨਾ ਨਾਲ ਹੋਰ ਵੀ ਬਹੁਤ ਸਾਰੇ ਸੰਤ ਜੀ ਮਹਾਰਾਜ ਦੇ ਪ੍ਰੇਮੀ ਬਣੇ, ਯਥਾ ਮਾਨ ਰੂਪ ਦਾ ਤੇ ਬਲ ਦਾ ਕਰੀ ਨਾਹੀ। ਮਾਣ ਰੂਪ ਦਾ ਤੇ ਬਲ ਦਾ ਕਰੀ ਨਾਹੀਂ, ਜਿਸ ਨੇ ਦਿੱਤਾ ਹੈ ਮਤਾ ਉਹ ਖੱਸ ਲੇਵੇ। ਚਾਹੀਏ ਆਦਮੀ ਨੂੰ ਅੰਗਾਂ ਨਾਲ ਨੇਕੀ ਕਰ ਦੇ, ਪ੍ਰਭ ਦਰਗਾਹ ਵਿੱਚ ਜਸ ਲੇਵੇ। ਜੀਵ ਨਾਲ ਮਿੱਠਾ ਅਤੇ ਸੱਚ ਬੋਲੇ ਨਾਮ, ਪ੍ਰਭੂ ਦਾ ਹਰ ਦਮ ਹੱਸ ਲੇਵੇ। ਅੱਖਾਂ ਮੰਦੀਆਂ ਨਾਲ ਪਰ ਇਸਤਰੀ ਨੂੰ ਨਾਹੀਂ ਤੱਕ ਸਿਰ ਆਪਣੇ ਭੱਸ ਲੇਵੇ। ਹੱਥਾਂ ਨਾਲ ਸੁਭ ਕੰਮ ਤੂੰ ਕਰੇ, ਹਰ ਦਮ ਹੱਥੋਂ ਤੇਰਿਓ ਨਾ ਮੰਦੀ ਕਾਰ ਹੋਵੇ। ਚਰਨ ਰੱਖ ਕਰਤਾਰ ਦੇ ਵਿੱਚ, ਹਿਰਦੇ ਇਸ ਸੰਸਾਰ ਵਿੱਚੋਂ ਬੇੜਾ ਪਾਰ ਹੋਵੇ।